ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਵਾਸ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 23 ਜੂਨ 2019 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ: ਇਨਸਾਨ ਨੂੰ ਸ਼ਾਮਲ ਕਰਕੇ ਕੀ ਸੰਸਾਰ ਐਟਮੀ ਤਵਾਨਾਈ ਨਾਲ ਬਣਿਆ ਹੈ। ਸੁਨਹਿਰੀ ਮਤਨ: ਸਲਾਤੀਨ ਰੱਬ ਇਹ ਆਖਦਾ ਹੈ ਵੀ ਤੁਸੀਂ ਨਾ ਹਵਾ ਆਉਂਦੀ ਵੇਖੋਗੇ ਨਾ ਮੀਂਹ ਵੇਖੋਗੇ, ਫਿਰ ਵੀ ਇਹ ਵਾਦੀ ਪਾਣੀ ਨਾਲ ਭਰ ਜਾਵੇਗੀ ਅਤੇ ਤੁਸੀਂ ਵੀ ਪੀਓਗੇ ਅਤੇ ਤੁਹਾਡੇ ਜਾਨਵਰ ਅਤੇ ਤੁਹਾਡੇ ਚੁਪਾਏ ਵੀ। ਅਤੇ ਇਹ ਰੱਬ ਲਈ ਇੱਕ ਜ਼ਰਾ ਜਿਹੀ ਗੱਲ ਹੈ। ਜਵਾਬੀ ਮਤਾਲਿਆ: ਅਯੂਬ ਰੱਬ ਅਜੀਬ ਤਰ੍ਹਾਂ ਆਪਣੀ ਆਵਾਜ਼ ਨਾਲ ਗਰਜਦਾ ਹੈ। ਉਹ ਵੱਡੇ ਵੱਡੇ ਕੰਮ ਕਰਦਾ ਹੈ ਜਿਨ੍ਹਾਂ ਨੂੰ ਅਸੀਂ ਸਮਝ ਨਹੀਂ ਸਕਦੇ, ਕਿਉਂ ਜੇ ਉਹ ਬਰਫ਼ ਨੂੰ ਆਖਦਾ ਹੈ ਵੀ ਤੂੰ ਧਰਤੀ ਉੱਤੇ ਡਿੱਗ, ਇਸੇ ਤਰ੍ਹਾਂ ਉਹ ਬਾਰਿਸ਼ ਅਤੇ ਤੇਜ਼ ਮੀਂਹ ਨੂੰ ਆਖਦਾ ਹੈ। ਤਦ ਦਰਿੰਦੇ ਗਾਰਾਂ ਵਿੱਚ ਵੜ ਜਾਂਦੇ ਅਤੇ ਆਪਣੀਆਂ ਆਪਣੀਆਂ ਮਾਂਦਾਂ ਵਿੱਚ ਪਏ ਰਹਿੰਦੇ ਨੇ। ਹਨੇਰੀ ਜਨੂਬ ਦੀ ਕੋਠੀ ਵੱਲੋਂ ਅਤੇ ਪਾਲਾ ਸ਼ਮਾਲ ਵੱਲੋਂ ਆਉਂਦਾ ਹੈ। ਕੀ ਤੂੰ ਬੱਦਲਾਂ ਦੇ ਮੁਵਾਜ਼ਨੇ ਤੋਂ ਵਾਕਫ ਹੈ? ਇਹ ਉਸੇ ਦੇ ਹੈਰਾਨ ਕਰਨ ਵਾਲੇ ਕੰਮ ਨੇ ਜਿਹੜਾ ਇਲਮ ਵਿੱਚ ਕਾਮਲ ਹੈ। ਜਦੋਂ ਧਰਤੀ ਉੱਤੇ ਜਨੂਬ ਦੀ ਹਵਾ ਪਾਰੋਂ ਸਨਾਟਾ ਹੁੰਦਾ ਹੈ ਤਾਂ ਤੇਰੇ ਕੱਪੜੇ ਗਰਮ ਕਿਉਂ ਹੋ ਜਾਂਦੇ ਨੇ? ਅਸੀਂ ਕਾਦਰ ਮੁਤਲਿਕ ਨੂੰ ਪਾ ਨਹੀਂ ਸਕਦੇ, ਉਹ ਕੁਦਰਤ ਅਤੇ ਅਦਲ ਵਿੱਚ ਸ਼ਾਨਦਾਰ ਹੈ ਅਤੇ ਇਨਸਾਫ਼ ਦੇਣ ਵਿੱਚ ਜ਼ੁਲਮ ਨਾ ਕਰੇਗਾ। ਦਰਸੀ ਵਾਜ਼ ਬਾਈਬਲ ਵਿੱਚੋਂ ਜ਼ਬੂਰ: ਅਸਮਾਨ ਰੱਬ ਦਾ ਜਲਾਲ ਜ਼ਾਹਿਰ ਕਰਦਾ ਹੈ ਅਤੇ ਹਵਾ ਉਹਦੀ ਦਸਤਕਾਰੀ ਵਿਖਾਉਂਦੀ ਹੈ। ਦਿਨ ਨਾਲ ਦਿਨ ਗੱਲ ਕਰਦਾ ਹੈ ਅਤੇ ਰਾਤ ਨੂੰ ਰਾਤ ਹਕਮਤ ਸਿਖਾਉਂਦੀ ਹੈ। ਨਾ ਬੋਲਣਾ ਹੈ ਨਾ ਕਲਾਮ, ਨਾ ਉਹਨਾਂ ਦੀ ਆਵਾਜ਼ ਸੁਣਦੀ ਹੈ। ਉਹਨਾਂ ਦਾ ਸਿਰ ਸਾਰੀ ਧਰਤੀ ਉੱਤੇ ਅਤੇ ਉਹਨਾਂ ਦਾ ਕਲਾਮ ਜੱਗ ਦੇ ਅਖੀਰ ਤਿੱਕਰ ਅਪੜਿਆ ਹੈ। ਉਹਨੇ ਸੂਰਜ ਲਈ ਉਹਨਾਂ ਵਿੱਚ ਖੈਮਾ ਲਾਇਆ ਹੈ, ਜਿਹੜਾ ਲਾੜੇ ਵਾਂਗਰ ਆਪਣੇ ਖਲਵਤ ਖਾਨੇ ਵਿੱਚੋਂ ਨਿਕਲਦਾ ਹੈ ਅਤੇ ਭਲਵਾਨ ਵਾਂਗਰ ਆਪਣੀ ਦੌੜ ਵਿੱਚ ਦੌੜਨ ਤੋਂ ਖੁਸ਼ ਹੈ। ਉਹ ਅਸਮਾਨ ਦੀ ਅਖੀਰ ਵਿੱਚੋਂ ਨਿਕਲਦਾ ਹੈ ਅਤੇ ਉਹਦਾ ਫੇਰਾ ਉਹਦੇ ਕੰਢਿਆਂ ਤਿੱਕਰ ਹੁੰਦਾ ਹੈ ਅਤੇ ਉਹਦੀ ਗਰਮੀ ਤੋਂ ਕੋਈ ਸ਼ੈ ਨਾ ਵਾਕਫ ਨਹੀਂ। ਸਲਾਤੀਨ: ਅਤੇ ਬਹੁਤ ਦਿਨਾਂ ਬਾਅਦ ਇੰਜ ਹੋਇਆ ਭਈ ਰੱਬ ਦਾ ਕਲਾਮ ਤੀਜੇ ਵਰੇ ਏਲੀਆ ਉੱਤੇ ਨਾਜ਼ਲ ਹੋਇਆ, ਭਈ ਜਾ ਕੇ ਅਖੀਅਬ ਨੂੰ ਮਿਲ ਅਤੇ ਮੈਂ ਧਰਤੀ ਉੱਤੇ ਮੀਂਹ ਵਰਾਵਾਂਗਾ। ਇਸ ਲਈ ਏਲੀਆ ਅਖੀਅਬ ਨੂੰ ਮਿਲਣ ਨੂੰ ਤੁਰ ਪਿਆ ਅਤੇ ਸਾਮਰੀਆ ਵਿੱਚ ਬਹੁਤ ਸਖਤ ਕਾਲ ਪਿਆ ਸੀ ਅਤੇ ਅਖੀਅਬ ਨੇ ਅਬਦੀਆ ਨੂੰ, ਜਿਹੜਾ ਉਹਦੇ ਘਰ ਦਾ ਦੀਵਾਨ ਸੀ, ਅਤੇ ਅਬਦੀਆ ਰੱਬ ਤੋਂ ਬਹੁਤ ਡਰਦਾ ਸੀ, ਇਸ ਲਈ ਅਖੀਅਬ ਨੇ ਅਬਦੀਆ ਨੂੰ ਆਖਿਆ, ਮੁਲਕ ਵਿੱਚ ਫਿਰਦਿਆਂ ਹੋਏ ਪਾਣੀ ਦੇ ਸਾਰੇ ਚਸ਼ਮਿਆਂ ਅਤੇ ਸਾਰੇ ਨਾਲਿਆਂ ਉੱਤੇ ਜਾ, ਸ਼ਾਇਦ ਸਾਨੂੰ ਕਿਤੇ ਘਾਹ ਮਿਲ ਜਾਵੇ ਜਿਹਦੇ ਨਾਲ ਅਸੀਂ ਆਪਣੇ ਘੋੜਿਆਂ ਅਤੇ ਖੱਚਰਾਂ ਨੂੰ ਜਿਉਂਦਾ ਰੱਖ ਲਈਏ ਤਾਂ ਜੋ ਸਾਡੇ ਸਾਰੇ ਚੁਪਾਏ ਜ਼ਾਇਆ ਨਾ ਹੋ ਜਾਣ। ਫਿਰ ਏਲੀਆ ਨੇ ਅਖੀਅਬ ਨੂੰ ਆਖਿਆ, ਉੱਤੇ ਆ ਜਾ, ਖਾ ਅਤੇ ਪੀ, ਕਿਉਂ ਜੇ ਬਹੁਤ ਬਾਰਿਸ਼ ਵਾਲੀ ਆਵਾਜ਼ ਹੈ। ਇਸ ਲਈ ਅਖੀਅਬ ਖਾਣ ਪੀਣ ਨੂੰ ਉੱਤੇ ਟੁਰ ਗਿਆ ਅਤੇ ਏਲੀਆ ਕਿਰਮਲ ਦੇ ਸਿਰੇ ਉੱਤੇ ਚੜ ਗਿਆ ਅਤੇ ਧਰਤੀ ਉੱਤੇ ਸਿਰ ਸੁੱਟ ਕੇ ਆਪਣਾ ਮੂੰਹ ਆਪਣੇ ਗੋਡਿਆਂ ਦੇ ਵਿਚਕਾਰ ਰੱਖ ਲਿਆ ਅਤੇ ਆਪਣੇ ਖਾਦਮ ਨੂੰ ਆਖਿਆ, ਜ਼ਰਾ ਉੱਤੇ ਜਾ ਕੇ ਸਮੁੰਦਰ ਵੱਲ ਤਾਂ ਵੇਖ। ਇਸ ਲਈ ਉਹਨੇ ਉੱਤੇ ਜਾ ਕੇ ਨਜ਼ਰ ਕੀਤੀ ਅਤੇ ਆਖਿਆ, ਉੱਥੇ ਕੁਝ ਵੀ ਨਹੀਂ ਹੈ। ਉਹਨੇ ਆਖਿਆ, ਫਿਰ 7 ਵਾਰੀ ਜਾ, ਅਤੇ 7ਵੀਂ ਵਾਰੀ ਉਹਨੇ ਆਖਿਆ, ਵੇਖ, ਇੱਕ ਨਿੱਕਾ ਜਿਹਾ ਬੱਦਲ ਬੰਦੇ ਦੇ ਹੱਥ ਬਰਾਬਰ ਸਮੁੰਦਰ ਵਿੱਚੋਂ ਉੱਠਿਆ ਹੈ। ਤਦ ਉਹਨੇ ਆਖਿਆ, ਜਾ ਅਤੇ ਅਖੀਅਬ ਨੂੰ ਆਖ, ਭਈ ਆਪਣਾ ਰੱਥ ਤਿਆਰ ਕਰਵਾ ਕੇ ਹੇਠਾਂ ਉੱਤਰ ਜਾ ਤਾਂ ਜੋ ਬਾਰਿਸ਼ ਨਾ ਤੈਨੂੰ ਰੋਕੇ। ਅਤੇ ਥੋੜ੍ਹੇ ਚਿਰ ਵਿੱਚ ਹੀ ਅਸਮਾਨ ਹਨੇਰੀ ਅਤੇ ਬੱਦਲਾਂ ਨਾਲ ਕਾਲਾ ਹੋ ਗਿਆ ਅਤੇ ਬੜਾ ਮੀਂਹ ਪਿਆ ਅਤੇ ਅਖੀਅਬ ਸਵਾਰ ਹੋ ਕੇ ਯਜ਼ਰੀਲ ਨੂੰ ਚਲਾ ਗਿਆ। ਅਤੇ ਰੱਬ ਦਾ ਹੱਥ ਏਲੀਆ ਉੱਤੇ ਸੀ ਅਤੇ ਉਹਨੇ ਆਪਣੀ ਕਮਰ ਕੱਸ ਲਈ ਅਤੇ ਅਖੀਅਬ ਦੇ ਅੱਗੇ ਅੱਗੇ ਯਜ਼ਰੀਲ ਦੇ ਬੂਹੇ ਤੀਕਰ ਦੌੜਦਾ ਗਿਆ। ਅਯੂਬ: ਵੇਖ, ਰੱਬ ਆਪਣੀ ਕੁਦਰਤ ਨਾਲ ਵੱਡੇ ਵੱਡੇ ਕੰਮ ਕਰਦਾ ਹੈ, ਕਿਹੜਾ ਉਸਤਾਦ ਉਹਦੇ ਵਾਂਗਰ ਹੈ। ਉਹਦੇ ਕੰਮ ਦੀ ਵਡਿਆਈ ਕਰਨਾ ਯਾਦ ਰੱਖ, ਜਿਹਦੀ ਤਾਰੀਫ ਲੋਕ ਗਾਉਂਦੇ ਰਹੇ ਨੇ। ਸਾਰਿਆਂ ਲੋਕਾਂ ਨੇ ਇਹਨੂੰ ਵੇਖਿਆ ਹੈ, ਇਨਸਾਨ ਉਹਨੂੰ ਦੂਰੋਂ ਵੇਖਦਾ ਹੈ, ਕਿਉਂ ਜੇ ਉਹ ਪਾਣੀ ਦੇ ਛਿੱਟਿਆਂ ਨੂੰ ਉੱਤੇ ਖਿੱਚਦਾ ਹੈ ਜਿਹੜੇ ਉਹਦੇ ਬੁਖਾਰਾਤ ਵਿੱਚੋਂ ਮੀਂਹ ਦੀ ਸ਼ਕਲ ਵਿੱਚ ਟਪਕਦੇ ਨੇ, ਜਿਨ੍ਹਾਂ ਨੂੰ ਫਲਕ ਉਂਡੇਲਦੇ ਅਤੇ ਬੰਦੇ ਉੱਤੇ ਬਹੁਤ ਜ਼ਿਆਦਾ ਭਰਾਉਂਦੇ ਨੇ। ਬਲਕਿ ਕੀ ਬੱਦਲਾਂ ਦੇ ਫੈਲਣ ਅਤੇ ਉਹਦੇ ਸ਼ਾਮਿਆਨੇ ਦੀਆਂ ਗਰਜਾਂ ਨੂੰ ਸਮਝ ਸਕਦਾ ਹੈ? ਵੇਖ, ਉਹ ਆਪਣੀ ਲੋਅ ਆਪਣੇ ਆਲੇ ਦੁਆਲੇ ਖਿਲਾਰਦਾ ਹੈ ਅਤੇ ਸਮੁੰਦਰ ਦੀਆਂ ਤਹਿਵਾਂ ਨੂੰ ਢੱਕਦਾ ਹੈ, ਕਿਉਂ ਜੇ ਇਹਨਾਂ ਨਾਲ ਹੀ ਉਹ ਕੌਮਾਂ ਦਾ ਇਨਸਾਫ ਕਰਦਾ ਹੈ ਅਤੇ ਕਸਰਤ ਨਾਲ ਖੁਰਾਕ ਦਿੰਦਾ ਹੈ। ਅਯੂਬ ਚੁੱਪ ਕਰਕੇ ਖਲੋਤਾ ਰਹਿ ਅਤੇ ਰੱਬ ਦੇ ਹੈਰਾਨ ਕਰਨ ਵਾਲੇ ਕੰਮ ਉੱਤੇ ਗੌਰ ਕਰ। ਆਮੂਸ ਕਿਉਂ ਜੇ ਵੇਖ, ਉਹਨੇ ਹੀ ਪਹਾੜਾਂ ਨੂੰ ਬਣਾਇਆ ਅਤੇ ਹਵਾ ਨੂੰ ਪੈਦਾ ਕੀਤਾ, ਉਹ ਇਨਸਾਨਾਂ ਉੱਤੇ ਆਪਣੇ ਖਿਆਲਾਂ ਨੂੰ ਜ਼ਾਹਿਰ ਕਰਦਾ ਹੈ ਅਤੇ ਸੁਬਾਹ ਨੂੰ ਹਨੇਰ ਕਰ ਦਿੰਦਾ ਹੈ ਅਤੇ ਧਰਤੀ ਦੀਆਂ ਉੱਚੀਆਂ ਥਾਵਾਂ ਉੱਤੇ ਟੁਰਦਾ ਹੈ। ਉਹਦਾ ਨਾਂ ਖੁਦਾਵੰਦ ਰੱਬੁਲ ਫਾਜ ਹੈ। ਮਰਕਸ ਯਸੂ ਮਸੀਹ ਰੱਬ ਦੇ ਪੁੱਤਰ ਦੀ ਖੁਸ਼ਖਬਰੀ ਦਾ ਸ਼ੁਰੂ। ਅਤੇ ਉਹਨਾਂ ਦਿਨਾਂ ਵਿੱਚ ਇੰਜ ਹੋਇਆ ਭਈ ਯਸੂ ਨੇ ਗਲੀਲ ਦੇ ਨਾਸਰਤ ਤੋਂ ਆ ਕੇ ਯਰਦਨ ਵਿੱਚ ਯੋਹੰਨਾ ਤੋਂ ਬਪਤਿਸਮਾ ਲਿਆ। ਸ਼ਾਮ ਨੂੰ ਜਦੋਂ ਸੂਰਜ ਡੁੱਬ ਗਿਆ ਅਤੇ ਲੋਕ ਸਾਰੇ ਬਿਮਾਰਾਂ ਨੂੰ ਅਤੇ ਉਹਨਾਂ ਨੂੰ ਜਿਨ੍ਹਾਂ ਵਿੱਚ ਬਦਰੂਆਂ ਸੀ ਉਹਦੇ ਕੋਲ ਲਿਆਏ, ਅਤੇ ਪੂਰਾ ਸ਼ਹਿਰ ਬੂਹੇ ਉੱਤੇ ਇਕੱਠਾ ਹੋ ਗਿਆ ਅਤੇ ਉਹਨੇ ਬਥੇਰਿਆਂ ਨੂੰ ਜਿਹੜੇ ਵੱਖਰੀਆਂ ਵੱਖਰੀਆਂ ਬਿਮਾਰੀਆਂ ਵਿੱਚ ਫਸੇ ਸੀ ਚੰਗਾ ਕੀਤਾ ਅਤੇ ਬਹੁਤ ਸਾਰੀਆਂ ਬਦਰੂਆਂ ਨੂੰ ਕੱਢਿਆ। ਮਰਕਸ ਉਹ ਫਿਰ ਝੀਲ ਦੇ ਕੰਢੇ ਉੱਤੇ ਤਾਲੀਮ ਦੇਣ ਲੱਗਿਆ ਅਤੇ ਉਹਦੇ ਕੋਲ ਅਜਿਹਾ ਵੱਡਾ ਜੱਥਾ ਇਕੱਠਾ ਹੋ ਗਿਆ ਭਈ ਉਹ ਝੀਲ ਵਿੱਚ ਇੱਕ ਕਿਸ਼ਤੀ ਵਿੱਚ ਜਾ ਕੇ ਬੈਠ ਗਿਆ ਅਤੇ ਸਾਰਾ ਜੱਥਾ ਖੁਸ਼ਕੀ ਉੱਤੇ ਝੀਲ ਦੇ ਕੰਢੇ ਉੱਤੇ ਹੀ ਰਿਹਾ। ਉਸੇ ਦਿਨ ਜਦੋਂ ਸ਼ਾਮ ਹੋਈ ਤਾਂ ਉਹਨਾਂ ਉਹਨੂੰ ਆਖਿਆ, ਆਓ ਪਾਰ ਚੱਲੀਏ, ਅਤੇ ਉਹ ਜੱਥੇ ਨੂੰ ਛੱਡ ਕੇ ਉਹਨੂੰ ਜਿਸ ਹਾਲਤ ਵਿੱਚ ਉਹ ਹੈ ਸੀ ਇੰਝ ਹੀ ਕਿਸ਼ਤੀ ਉੱਤੇ ਨਾਲ ਲੈ ਗਏ ਅਤੇ ਉਹਦੇ ਨਾਲ ਹੋਰ ਕਿਸ਼ਤੀਆਂ ਵੀ ਸੀ। ਤਦ ਬੜੀ ਹਨੇਰੀ ਚੱਲੀ ਅਤੇ ਛੱਲਾਂ ਕਿਸ਼ਤੀ ਵਿੱਚ ਇੱਥੇ ਤੀਕਰ ਆ ਗਈਆਂ ਵੀ ਕਿਸ਼ਤੀ ਪਾਣੀ ਨਾਲ ਭਰਦੀ ਜਾਂਦੀ ਸੀ, ਅਤੇ ਉਹ ਆਪ ਪਿੱਛੇ ਗੱਦੀ ਉੱਤੇ ਸੋ ਰਿਹਾ ਸੀ। ਅਤੇ ਉਹਨਾਂ ਨੇ ਉਹਨੂੰ ਜਗਾ ਕੇ ਆਖਿਆ ਵੀ ਐ ਉਸਤਾਦ, ਤੈਨੂੰ ਕੋਈ ਫਿਕਰ ਨਹੀਂ ਵੀ ਅਸੀਂ ਮਰਨ ਡਏ ਹਾਂ। ਅਤੇ ਉਹਨੇ ਉੱਠ ਕੇ ਹਵਾ ਨੂੰ ਝਿੜਕਿਆ ਅਤੇ ਪਾਣੀ ਨੂੰ ਆਖਿਆ, ਰੁਕ ਜਾ, ਠਹਿਰ ਜਾ। ਅਤੇ ਹਵਾ ਬੰਦ ਹੋ ਗਈ ਅਤੇ ਬੜਾ ਸਕੂਨ ਹੋ ਗਿਆ। ਫਿਰ ਉਹਨਾਂ ਨੂੰ ਆਖਿਆ, ਤੁਸੀਂ ਕਿਉਂ ਡਰਦੇ ਹੋ? ਹਲੇ ਤੀਕਰ ਈਮਾਨ ਨਹੀਂ ਰੱਖਦੇ? ਅਤੇ ਉਹ ਬਹੁਤ ਡਰ ਗਏ ਅਤੇ ਆਪਸ ਵਿੱਚ ਆਖਣ ਲੱਗੇ, ਇਹ ਕੌਣ ਹੈ ਭਈ ਹਵਾ ਅਤੇ ਪਾਣੀ ਵੀ ਇਹਦਾ ਹੁਕਮ ਮੰਨਦੇ ਨੇ? ਜ਼ਬੂਰ ਰੱਬ ਸਾਡੀ ਪਨਾਹ ਅਤੇ ਤਾਕਤ ਹੈ, ਮੁਸੀਬਤ ਵਿੱਚ ਮੁਸਤੈਦ ਮਦਦ ਕਰਨ ਵਾਲਾ। ਇਸ ਲਈ ਸਾਨੂੰ ਕੁਝ ਡਰ ਨਹੀਂ, ਭਾਵੇਂ ਧਰਤੀ ਉਲਟ ਜਾਵੇ ਅਤੇ ਪਹਾੜ ਸਮੁੰਦਰ ਦੀ ਤਹਿ ਵਿੱਚ ਸੁੱਟ ਦਿੱਤੇ ਜਾਣ, ਭਾਵੇਂ ਉਹਦਾ ਪਾਣੀ ਸ਼ੋਰ ਕਰੇ ਅਤੇ ਮੌਜਜ਼ਨ ਹੋਵੇ ਅਤੇ ਪਹਾੜ ਉਹਦੇ ਤੂਫਾਨ ਨਾਲ ਹਿੱਲ ਜਾਣ।
ਇੱਕ ਅਜਿਹਾ ਦਰਿਆ ਹੈ ਜਿਹਦੀਆਂ ਟਾਹਣੀਆਂ ਨਾਲ ਰੱਬ ਦੇ ਸ਼ਹਿਰ ਯਾਨੀ ਹੱਕ ਤਾਲਾ ਦੇ ਪਾਕ ਘਰ ਨੂੰ ਸਕੂਨ ਮਿਲਦਾ ਹੈ। ਰੱਬ ਉਹਦੇ ਵਿੱਚ, ਉਹਨੂੰ ਕੋਈ ਜੁੰਬਸ਼ ਨਹੀਂ ਹੋਵੇਗੀ। ਰੱਬ ਸਵੇਰੇ ਸਵੇਰੇ ਉਹਦੀ ਕੁੰਮਕ ਕਰੇਗਾ।
ਕੌਮਾਂ ਚੁੰਝਲਾਨ, ਸਲਤਨਤਾਂ ਨੇ ਜੁੰਬਸ਼ ਖਾਧੀ, ਉਹ ਬੋਲ ਪਏ, ਧਰਤੀ ਪਿਘਲ ਗਈ। ਲਸ਼ਕਰਾਂ ਦਾ ਰੱਬ ਸਾਡੇ ਨਾਲ ਏ, ਯਕੂਬ ਦਾ ਰੱਬ ਸਾਡੀ ਪਨਾਹਗਾ ਏ। ਚੁੱਪ ਕਰ ਜਾਓ ਅਤੇ ਇਹ ਜਾਣ ਲਓ ਭਈ ਮੈਂ ਰੱਬ ਹਾਂ, ਮੈਂ ਕੌਮਾਂ ਦੇ ਵਿਚਕਾਰ ਉੱਚਾ ਹੋਵਾਂਗਾ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸ਼ਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਅਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਅਤੇ ਸਿਹਤ ਇਨਸਾਨ ਨੂੰ ਸ਼ਾਮਿਲ ਕਰਕੇ ਕਾਇਨਾਤ ਉੱਤੇ ਸਿਆਣ ਦੀ ਹੁਕਮਰਾਨੀ ਇੱਕ ਖੁੱਲ੍ਹਾ ਸਵਾਲ ਨਹੀਂ ਰਿਹਾ, ਬਲਕਿ ਇਹ ਮੰਨੀ ਜਾਣ ਵਾਲੀ ਸਾਇੰਸ ਹੈ। ਯਸੂ ਨੇ ਬਿਮਾਰੀ ਅਤੇ ਪਾਪ ਤੋਂ ਸ਼ਿਫਾ ਦਿੰਦਿਆਂ ਹੋਏ ਅਤੇ ਮੌਤ ਦੀ ਨਿਓ ਨੂੰ ਨੇਸਤ ਕਰਦਿਆਂ ਹੋਏ ਇਲਾਹੀ ਅਸੂਲ ਅਤੇ ਲਾਫਾਨੀ ਸਿਆਣ ਦੀ ਤਾਕਤ ਨੂੰ ਬਿਆਨ ਕੀਤਾ। ਇਲਾਹੀ ਸਿਆਣ ਰੂਹਾਨੀ ਮਖਲੂਕ ਦੀ ਉਚਾਈ, ਵਡਿਆਈ ਅਤੇ ਲਾਮਹਦੂਦੀਅਤ ਦੀ ਹਿਮਾਇਤ ਕਰਦੀ ਹੈ। ਫਾਨੀ ਸਿਆਣ ਲਈ ਸੰਸਾਰ ਮਾਇਆ, ਠੋਸ ਅਤੇ ਇਲਮ ਰੱਖਣ ਵਾਲਾ ਹੈ। ਰੂਹਾਨੀ ਤਸ਼ਰੀਹ ਕਰਦਿਆਂ ਹੋਏ ਪੱਥਰ ਅਤੇ ਪਹਾੜ ਠੋਸ ਅਤੇ ਵੱਡੇ ਖਿਆਲਾਂ ਦੇ ਤੌਰ 'ਤੇ ਪੇਸ਼ ਕੀਤੇ ਜਾਂਦੇ ਨੇ। ਜ਼ਹਾਨਤ ਦੇ ਪੈਮਾਨੇ ਉੱਤੇ ਉੱਭਰਦਿਆਂ ਹੋਏ ਮਜ਼ੱਕਰ, ਮੋਨਸ ਜਾਂ ਬੇਲਾਗ ਜਿਨਸ ਦੀ ਸ਼ਕਲ ਲੈਂਦਿਆਂ ਹੋਏ ਜਾਨਵਰ ਅਤੇ ਇਨਸਾਨ ਇਸਤਾਰੀ ਤੌਰ 'ਤੇ ਫਾਨੀ ਵਿਚਾਰ ਦੇ ਮਿਆਰ ਨੂੰ ਪੇਸ਼ ਕਰਦੇ ਨੇ। ਉਹ ਪਰਿੰਦੇ ਜਿਹੜੇ ਧਰਤੀ ਤੋਂ ਅਸਮਾਨ ਵਿੱਚ ਉੱਡਦੇ ਨੇ, ਇਲਾਹੀ ਅਸੂਲ, ਪਿਆਰ ਅਤੇ ਗੈਰ ਮਾਦੀ ਸਿਆਣ ਲਈ ਮਾਦੀਅਤ ਤੋਂ ਅੱਗੇ ਅਤੇ ਉੱਚਾ ਪ੍ਰਵਾਸ ਕਰਦਿਆਂ ਹੋਏ ਖੁੱਲ੍ਹੀ ਹਵਾ ਨਾਲ ਤਾਲੁਕ ਰੱਖਦੇ ਨੇ। ਇਫਰਾਤ ਦਰੀਆ ਇਲਾਹੀ ਸਾਇੰਸ ਸੰਸਾਰ ਅਤੇ ਇਨਸਾਨ ਦਾ ਜਿਹੜਾ ਰੱਬ ਦਾ ਸੱਚਾ ਵਿਚਾਰ ਹੈ ਘਿਰਾਓ ਕਰਨ ਵਾਲਾ, ਆਉਣ ਵਾਲੇ ਜਲਾਲ ਦੀ ਇੱਕ ਕਿਸਮ, ਤਿੱਬੀਆਤ ਦੀ ਥਾਂ ਲੈਣ ਵਾਲੀ ਮਾਵਾਦੁਲ ਤਿੱਬੀਆਤ, ਰਾਸਬਾਜ਼ੀ ਦੀ ਬਾਦਸ਼ਾਹੀ। ਹਵਾ, ਉਹ ਜਿਹੜੀ ਸਾਰੀਆਂ ਸ਼ੈਵਾਂ ਦਾ ਘਿਰਾਓ ਕਰਦਿਆਂ ਹੋਏ ਕਾਦਰ ਮੁਤਲਕ ਦੀ ਕੁਦਰਤ ਅਤੇ ਰੱਬ ਦੀ ਹੁਕਮਰਾਨੀ ਦੀਆਂ ਤਹਿਰੀਕਾਂ ਵੱਲ ਇਸ਼ਾਰਾ ਕਰਦੀ ਹੈ। ਰੂਹ ਇਹਦੇ ਆਪਣੇ ਪਾਕ ਅਤੇ ਕਾਮਲ ਖਿਆਲਾਂ ਦੇ ਵਧਣ ਨੂੰ ਬਰਕਤ ਦਿੰਦੀ ਹੈ। ਇੱਕ ਸਿਆਣ ਦੇ ਲਾਮਹਦੂਦ ਅਨਾਸਰ ਤੋਂ ਰੰਗ, ਮਿਆਰ ਅਤੇ ਤਾਦਾਦ ਦੀਆਂ ਸਾਰੀਆਂ ਸ਼ਕਲਾਂ ਜ਼ਾਹਿਰ ਹੁੰਦੀਆਂ ਨੇ ਅਤੇ ਇਹ ਪਹਿਲੇ ਅਤੇ ਦੂਜੇ ਦੋਵਾਂ ਲਿਹਾਜ਼ਾਂ ਨਾਲ ਜ਼ਿਹਨੀ ਹੈ। ਉਹਨਾਂ ਦੀ ਰੂਹਾਨੀ ਫਿਤਰਤ ਸਿਰਫ ਰੂਹਾਨੀ ਹਿੱਸਾ ਨਾਲ ਹੀ ਸਮਝੀ ਜਾਂਦੀ ਹੈ। ਫਿਤਰਤ ਫਿਤਰੀ ਰੂਹਾਨੀ ਕਾਨੂੰਨ ਅਤੇ ਇਲਾਹੀ ਪਿਆਰ ਵਰਗੀ ਸੁਣਦੀ ਹੈ, ਪਰ ਇਨਸਾਨ ਦਾ ਅਕੀਦਾ ਫਿਤਰਤ ਦੀ ਗਲਤ ਤਸ਼ਰੀਹ ਹੈ। ਠੰਡੇ ਇਲਾਕੇ, ਸੂਰਜ ਵਾਲੇ ਗਰਮ ਇਲਾਕੇ, ਉੱਚੀਆਂ ਪਹਾੜੀਆਂ, ਉੱਚੀਆਂ ਹਵਾਵਾਂ, ਮਜ਼ਬੂਤ ਬਹਾਉ, ਹਰੀਆਂ ਹਰੀਆਂ ਖਾਈਆਂ, ਮੌਸਮੀ ਫੁੱਲ, ਜਲਾਲੀ ਅਸਮਾਨ, ਸਾਰੇ ਸਿਆਣ ਵੱਲ ਇਸ਼ਾਰਾ ਕਰਦੇ ਨੇ, ਯਾਨੀ ਉਸ ਰੂਹਾਨੀ ਜ਼ਹਾਨਤ ਵੱਲ ਜਿਹਨੂੰ ਉਹ ਮੁਨਕਸ ਕਰਦੇ ਨੇ। ਫੁੱਲਾਂ ਵਰਗੇ ਰਸੂਲ ਅਲੂਹੀਅਤ ਦੀ ਤਸਵੀਰੀ ਲਿਖਾਈ ਨੇ। ਸੂਰਜ ਅਤੇ ਸਿਆਰੇ ਵੱਡੇ ਸਬਕਾਂ ਦੀ ਤਾਲੀਮ ਦਿੰਦੇ ਨੇ। ਤਾਰੇ ਰਾਤ ਨੂੰ ਬਹੁਤ ਸੋਹਣਾ ਬਣਾਉਂਦੇ ਨੇ ਅਤੇ ਨਿੱਕੀ ਪੱਤੀ ਕੁਦਰਤੀ ਤੌਰ 'ਤੇ ਸੂਰਜ ਦੀ ਲੋ ਵੱਲ ਨੂੰ ਮੁੜ ਜਾਂਦੀ ਹੈ। ਸਾਇੰਸ ਦੀ ਤਰਤੀਬ ਵਿੱਚ ਜਿਹਦੇ ਵਿੱਚ ਅਸੂਲ ਇਹਦੇ ਤੋਂ ਵੱਡਾ ਹੈ ਜਿਹੜਾ ਇਹ ਮਨਕਸ ਕਰਦਾ ਹੈ, ਸਭ ਕੁਝ ਇੱਕ ਵੱਡੀ ਮੁਖਾਲਫਤ ਹੈ। ਬਦਨੀ ਸੰਸਾਰ ਇਨਸਾਨ ਦੇ ਸ਼ਾਉਰੀ ਅਤੇ ਲਾਸ਼ਾਉਰੀ ਖਿਆਲਾਂ ਨੂੰ ਜ਼ਾਹਿਰ ਕਰਦਾ ਹੈ। ਬਦਨੀ ਤਾਕਤ ਅਤੇ ਫਾਨੀ ਸਿਆਣ ਇੱਕ ਨੇ। ਸਰਗਰਦਾਂ ਤਾਕਤ ਮਾਦੀ ਯਕੀਨ ਹੈ, ਅੰਨੀ ਤਾਕਤ ਦਾ ਦਿੱਤਾ ਹੋਇਆ ਗਲਤ ਨਾਂ, ਹਿਕਮਤ ਦੀ ਬਜਾਏ ਮਰਜ਼ੀ, ਲਾਫਾਨੀ ਦੀ ਬਜਾਏ ਫਾਨੀ ਸਿਆਣ ਦੀ ਪੈਦਾਵਾਰ ਹੈ। ਇਹ ਸਰੇ ਅਵਲ ਮੋਤੀਆ ਹੈ, ਸਾੜਨ ਵਾਲੀ ਅੱਗ ਦਾ ਸ਼ੋਲਾ ਹੈ, ਤੂਫਾਨ ਦਾ ਸਾਹ ਹੈ, ਇਹ ਗਰਜ ਚਮਕ ਅਤੇ ਤੂਫਾਨ ਹੈ। ਇਹ ਉਹ ਸਭ ਕੁਝ ਹੈ ਜੋ ਖੁਦਗਰਜ਼ੀ, ਬਦਕਾਰੀ, ਬੇਈਮਾਨੀ ਅਤੇ ਨਾਪਾਕੀ ਹੈ। ਇਖਲਾਕੀ ਅਤੇ ਰੂਹਾਨੀ ਤਾਕਤ ਰੂਹ ਨਾਲ ਤਾਲੁਕ ਰੱਖਦੇ ਨੇ, ਜਿਹੜੀ ਆਪਣੇ ਝਟਕਿਆਂ ਵਿੱਚ ਹਵਾ ਦਬਾ ਕੇ ਰੱਖਦੀ ਹੈ, ਅਤੇ ਇਹ ਤਾਲੀਮ ਸਾਇੰਸ ਅਤੇ ਹਮਾਂਗੀ ਨਾਲ ਮੁਤਾਬਕਤ ਰੱਖਦੀ ਹੈ। ਸਾਇੰਸ ਵਿੱਚ ਤੁਸੀਂ ਰੱਬ ਦੇ ਖਿਲਾਫ ਕੋਈ ਤਾਕਤ ਨਹੀਂ ਰੱਖ ਸਕਦੇ, ਅਤੇ ਬਦਨੀ ਹਿੱਸਾ ਨੂੰ ਆਪਣੀ ਝੂਠੀ ਗਵਾਹੀ ਨੂੰ ਤਰਕ ਕਰਨਾ ਹੁੰਦਾ ਹੈ। ਨਾ ਦੀਆਂ ਗੈਸਾਂ ਅਤੇ ਕੂਵਤਾਂ ਇਲਾਹੀ ਸਿਆਣ ਦੀਆਂ ਰੂਹਾਨੀ ਕੂਵਤਾਂ ਦੇ ਮੁਖਾਲਫ ਨੇ। ਜਿਹਦੀ ਤਾਕਤ ਸੱਚਾਈ ਹੈ, ਜਿਹਦੀ ਦਿਲਕਸ਼ੀ ਪਿਆਰ ਹੈ, ਹਸਤੀ ਦੀਆਂ ਅਬਦੀ ਅਸਲੀਅਤਾਂ ਨੂੰ ਲਗਾਤਾਰ ਜਾਰੀ ਰੱਖਦਿਆਂ ਹੋਏ ਜਿਹਦੀ ਪੈਰਵੀ ਅਤੇ ਮਿਲਾਪ ਹਯਾਤੀ ਹੈ। ਬਿਜਲੀ ਮਾਦੀਅਤ ਦੀ ਵਧੀ ਹੋਈ ਮਿਕਦਾਰ ਹੈ ਜਿਹੜੀ ਰੂਹਾਨੀਅਤ ਜਾਂ ਸੱਚਾਈ ਦੇ ਅਸਲੀ ਜੌਹਰ ਦੀ ਮੁਖਾਲਫਤ ਕਰਦੀ ਹੈ। ਜਿਹੜਾ ਇਹਦਾ ਵੱਡਾ ਫਰਕ ਹੈ ਵੀ ਬਿਜਲੀ ਜ਼ਹਾਨਤ ਨਹੀਂ ਹੈ, ਜਦਕਿ ਰੂਹਾਨੀ ਸੱਚਾਈ ਸਿਆਣ ਹੈ। ਇੱਥੇ ਫਾਨੀ ਸਿਆਣ ਦਾ ਸੁੱਕਾ ਗਜ਼ਬ ਨਹੀਂ ਹੈ ਜਿਹਦਾ ਇਜ਼ਹਾਰ ਜ਼ਲਜ਼ਲੇ, ਹਨੇਰੀਆਂ, ਛੱਲਾਂ, ਗਰਜ ਚਮਕ, ਅੱਗ, ਬੇਦਰਦ ਦਰਿੰਦਗੀ ਵਿੱਚ ਹੁੰਦਾ ਹੈ, ਅਤੇ ਇਹ ਨਾਂ ਦੀ ਹੀ ਸਿਆਣ ਆਪਣੇ ਆਪ ਨੂੰ ਮਾਰਨ ਵਾਲੀ ਹੁੰਦੀ ਹੈ। ਬਦੀ ਦੇ ਇਜ਼ਹਾਰ ਜਿਹੜੇ ਇਲਾਹੀ ਅਦਲ ਦੇ ਖਿਲਾਫ ਨੇ, ਉਹਨਾਂ ਨੂੰ ਕਲਾਮ ਵਿੱਚ ਰੱਬ ਦਾ ਗਜ਼ਬ ਆਖਿਆ ਗਿਆ ਹੈ। ਅਸਲ ਵਿੱਚ ਇਹ ਮਾਦੇ ਜਾਂ ਗਲਤੀ ਦਾ ਆਪਣੇ ਆਪ ਨੂੰ ਮਾਰਨ ਦਾ ਦਿਖਾਵਾ ਜਾਂ ਮਾਦੇ ਦੇ ਖਿਲਾਫ ਇਸ਼ਾਰਾ ਕਰਦੇ ਨੇ, ਜਿਹੜਾ ਰੂਹ ਦੀ ਤਾਕਤ ਅਤੇ ਮਜ਼ਬੂਤੀ ਹੈ। ਕ੍ਰਿਸਚਨ ਸਾਇੰਸ ਸੱਚਾਈ ਅਤੇ ਉਹਦੀ ਵਡਿਆਈ, ਆਲਮਗੀਰ ਹਮਾਂਗੀ, ਰੱਬ ਯਾਨੀ ਚੰਗਿਆਈ ਦੀ ਕੁਲੀਅਤ ਅਤੇ ਬਦੀ ਦੇ ਅਦਮ ਨੂੰ ਲੋਅ ਵਿੱਚ ਲਿਆਉਂਦੀ ਹੈ। ਬਦਨੀ ਸਾਇੰਸ ਨਾਂ ਦੀ ਹੀ ਇਨਸਾਨੀ ਇਲਮ ਹੈ। ਫਾਨੀ ਸਿਆਣ ਦਾ ਕਾਨੂੰਨ ਇੱਕ ਅੰਨਾ ਭਰੋਸਾ, ਆਪਣੀ ਤਾਕਤ ਤੋਂ ਬਗੈਰ ਇੱਕ ਸਮਸੂਨ ਹੈ। ਜਦੋਂ ਇਸ ਇਨਸਾਨ ਦੇ ਯਕੀਨ ਨੂੰ ਇਹਦੀ ਹਮਾਇਤ ਲਈ ਤਨਜ਼ੀਮਾਂ ਦਾ ਘਾਟਾ ਪੈਂਦਾ ਹੈ ਅਤੇ ਇਹਦੀਆਂ ਨੀਹਾਂ ਵੱਧ ਜਾਂਦੀਆਂ ਨੇ। ਸੰਸਾਰ ਨੂੰ ਇਨਸਾਨ ਵਾਂਗਰ ਇਹਦੇ ਇਲਾਹੀ ਅਸੂਲ ਰੱਬ ਵੱਲੋਂ ਸਾਇੰਸ ਦੇ ਰਾਹੀਂ ਵਾਜ਼ਿਆ ਕੀਤਾ ਜਾਣਾ ਚਾਹੀਦਾ ਹੈ ਅਤੇ ਫਿਰ ਇਹਨੂੰ ਸਮਝਿਆ ਜਾ ਸਕਦਾ ਹੈ। ਪਰ ਜਦੋਂ ਇਹਨੂੰ ਬਦਨੀ ਹਿੱਸਾ ਦੀ ਨਿਉਂ ਉੱਤੇ ਵਾਜ਼ਿਆ ਕੀਤਾ ਜਾਂਦਾ ਹੈ ਅਤੇ ਬੜੋਤਰੀ, ਬਾਲਗੀ ਅਤੇ ਜ਼ਵਾਲ ਦੇ ਹੇਠਾਂ ਹੁੰਦਿਆਂ ਹੋਏ ਪੇਸ਼ ਕੀਤਾ ਜਾਂਦਾ ਹੈ ਅਤੇ ਸੰਸਾਰ ਇਨਸਾਨ ਵਾਂਗਰ ਇੱਕ ਮੋਮਾ ਬਣ ਜਾਂਦਾ ਹੈ ਅਤੇ ਇਹਨੂੰ ਜਾਰੀ ਰੱਖਣਾ ਚਾਹੀਦਾ ਹੈ। ਮਗਰ ਟੁਰਨਾ, ਮਿਲਣਾ ਅਤੇ ਦਿਲਕਸ਼ੀ ਸਿਆਣ ਦੀਆਂ ਮਲਕੀਅਤਾਂ ਨੇ। ਇਹ ਇਲਾਹੀ ਅਸੂਲ ਨਾਲ ਤਾਲੁਕ ਰੱਖਦੇ ਨੇ ਅਤੇ ਇਹ ਖਿਆਲੀ ਕੂਵਤ ਦੀ ਤਾਦੀਲ ਦੀ ਹਮਾਇਤ ਕਰਦੇ ਨੇ, ਜਿਹਨੇ ਧਰਤੀ ਨੂੰ ਇਹਦੇ ਮਦਾਰ ਵਿੱਚ ਛੱਡਿਆ ਅਤੇ ਆਕੜ ਵਾਲੀਆਂ ਛੱਲਾਂ ਨੂੰ ਆਖਿਆ, ਇੱਥੇ ਤੀਕਰ ਪਰ ਅੱਗੇ ਨਹੀਂ। ਰੂਹ ਸਾਰੀਆਂ ਸ਼ੈਵਾਂ ਦੀ ਹਯਾਤੀ ਮਵਾਦ 'ਤੇ ਲਗਾਤਾਰੀ ਏ। ਅਸੀਂ ਤਾਕਤਾਂ ਦੇ ਪੈਰਾਂ ਮਗਰ ਟੁਰਦੇ ਹਾਂ, ਇਹਨਾਂ ਨੂੰ ਛੱਡ ਦਈਏ ਤਾਂ ਮਖਲੂਕ ਨੇਸਤ ਹੋਵੇਗੀ। ਇਨਸਾਨੀ ਇਲਮ ਇਹਨਾਂ ਨੂੰ ਮਾਦੇ ਦੀਆਂ ਤਾਕਤਾਂ ਆਖਦਾ ਏ, ਪਰ ਇਲਾਹੀ ਸਾਇੰਸ ਇਹ ਵਾਜ਼ਿਆ ਕਰਦੀ ਏ ਭਈ ਉਹ ਪੂਰੇ ਤੌਰ 'ਤੇ ਇਲਾਹੀ ਸਿਆਣ ਦੇ ਨਾਲ ਤਾਲੁਕ ਰੱਖਦੀਆਂ ਨੇ ਅਤੇ ਇਸ ਸਿਆਣ ਵਿੱਚ ਮਿਰਾਸ ਰੱਖਦੀਆਂ ਨੇ, ਅਤੇ ਇੰਜ ਉਹਨਾਂ ਨੂੰ ਉਹਨਾਂ ਦੇ ਜਾਇਜ਼ ਘਰ ਅਤੇ ਦਰਜਾਬੰਦੀ ਵਿੱਚ ਬਹਾਲ ਕਰਦੀ ਏ। ਵੇਲਾ ਅਤੇ ਛਲ, ਗਰਮੀ ਅਤੇ ਪਾਲਾ, ਤੂਲਬਲਦ ਅਤੇ ਅਰਜ਼ਬਲਦ ਦੇ ਬਦਲਣ ਨਾਲ ਮੌਸਮ ਆਉਂਦੇ ਜਾਂਦੇ ਰਹਿਣਗੇ। ਜ਼ਰਾਤ ਦਾ ਮਾਹਰ ਇਹ ਜਾਣ ਜਾਏਗਾ ਭਈ ਇਹ ਤਬਦੀਲੀਆਂ ਉਹਦੀ ਪੈਲੀ ਉੱਤੇ ਕੋਈ ਅਸਰ ਨਹੀਂ ਪਾ ਸਕਦੀਆਂ। ਤੂੰ ਉਹਨਾਂ ਨੂੰ ਕੱਪੜਿਆਂ ਵਾਂਗਰ ਬਦਲ ਲਵੇਂਗਾ ਅਤੇ ਉਹ ਬਦਲ ਜਾਣਗੇ। ਸਮੁੰਦਰੀ ਮੁਸਾਫਰ ਮਾਹੌਲ ਉੱਤੇ, ਬੜੇ ਡੂੰਘੇ ਸਮੁੰਦਰ ਉੱਤੇ, ਸਮੁੰਦਰ ਦੀਆਂ ਮੱਛਲੀਆਂ ਅਤੇ ਹਵਾ ਦੇ ਪਰਿੰਦਿਆਂ ਉੱਤੇ ਇਖਤਿਆਰ ਰੱਖੇਗਾ। ਫਲਕੀਆਤ ਦਾ ਮਾਹਿਰ ਸਿਤਾਰਿਆਂ ਨੂੰ ਹੋਰ ਨਾ ਵੇਖੇਗਾ, ਉਹ ਸੰਸਾਰ ਵਿੱਚ ਇੰਨਾ ਤੋਂ ਹੁਸ਼ਿਆਰ ਰਹੇਗਾ ਅਤੇ ਫੁੱਲ ਵੇਚਣ ਵਾਲਾ ਇਹਦੇ ਬੀਜ ਨਿਕਲਣ ਤੋਂ ਪਹਿਲਾਂ ਫੁੱਲ ਨੂੰ ਪਾ ਲਵੇਗਾ। ਸੱਚਾਈ ਦੇ ਸੰਸਾਰ ਵਿੱਚ ਮਾਦਾ ਗਵਾਚਾ ਹੋਇਆ ਹੈ, ਗਲਤੀ ਦਾ ਕੋਈ ਮਫਰੂਜ਼ਾ ਉੱਥੇ ਨਹੀਂ ਵੜਦਾ। ਗਲਤੀ ਦੇ ਹਨੇਰੇ ਤੋਂ ਇਲਾਹੀ ਸਾਇੰਸ ਯਾਨੀ ਰੱਬ ਦਾ ਕਲਾਮ ਇਹ ਭਈ ਰੱਬ ਕੁੱਲ ਦਾ ਹਾਕਮ ਹੈ ਅਤੇ ਅਜ਼ਲੋਂ ਮੌਜੂਦ ਪਿਆਰ ਦੀ ਲੋ ਸੰਸਾਰ ਨੂੰ ਰੌਸ਼ਨ ਕਰਦੀ ਹੈ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜ੍ਹਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ ਹਯਾਤੀ ਅਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਅਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਅਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਅਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਅਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਅਤੇ ਨਾ ਕੋਈ ਜ਼ਾਤੀ ਤਾਲੁਕ ਮਾਦੀ ਚਰਚ ਦੇ ਕਿਸੇ ਰੁਕਣ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਨਹੀਂ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਹੈ ਅਤੇ ਇੱਕ ਮਸੀਹ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਅਤੇ ਮੁਆਫ਼ੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਣਾਂ ਨੂੰ ਆਪਣੇ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਅਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਅਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾਰਿਹਾਨਾ ਜ਼ਿਹਨੀ ਸਲਾਵਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਅਤੇ ਰੱਬ, ਆਪਣੇ ਕਾਇਦ ਅਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਅਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।